SBS Radio.
SBS Radio.
ਹਾਜ਼ਰੀਨ, ਜਿਹੜੇ ਵੀ ਪ੍ਰਵਾਸੀ ਆਪਣੇ ਮੁਲਕਾਂ ਨੂੰ ਛੱਡ ਕੇ ਇੱਥੇ ਆਸਟ੍ਰੇਲੀਆ ਆਉਂਦੇ ਹਨ, ਇੱਕ ਸੁਪਨਾ ਲੈ ਕੇ ਆਉਂਦੇ ਹਨ ਕਿ ਉਹ ਇੱਥੇ ਦੇ ਹੋ ਜਾਣ, ਇੱਥੇ ਵਸ ਜਾਣ, ਆਪਣੇ ਸੱਭਿਆਚਾਰ ਨੂੰ ਵੀ ਜਾਰੀ ਰੱਖਦੇ ਹੋਏ ਪੂਰੇ ਤੌਰ 'ਤੇ ਆਸਟ੍ਰੇਲੀਅਨ ਬਣ ਜਾਣ। ਪਰ ਅੱਜ ਦੇ ਆਸਟ੍ਰੇਲੀਅਨ ਦੀ ਕੀ ਪਰਿਭਾਸ਼ਾ ਹੈ, ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ। ਅਤੇ ਸੰਦਰਭ ਅਸੀਂ ਇਹ ਦੇ ਰਹੇ ਹਾਂ ਜੀ ਕਿ ਏਮਜ਼ ਵੱਲੋਂ ਇੱਕ ਖਾਸ ਐਗਜ਼ੀਬਿਸ਼ਨ ਰੱਖੀ ਗਈ ਹੈ ਆਸਟ੍ਰੇਲੀਆ ਵਿੱਚ ਪ੍ਰਵਾਸ 'ਤੇ 70 ਸਾਲਾਂ ਨੂੰ ਸੈਲੀਬ੍ਰੇਟ ਕਰਨ ਲਈ। 70 ਸਾਲਾਂ ਦੀ ਇਹ ਅਹਿਮੀਅਤ ਹੈ ਕਿ 1948 ਵਿੱਚ ਕਾਨੂੰਨ ਬਦਲੇ ਗਏ ਸਨ ਜਿਸ ਤੋਂ ਬਾਅਦ ਸਾਰੇ ਲੋਕ ਇੱਥੇ ਪ੍ਰਵਾਸ ਕਰ ਸਕੇ ਸਨ, ਆਵਾਸ ਕਰ ਸਕੇ ਸਨ। ਸੋ ਉਸ ਕੜੀ ਵਿੱਚ ਮੈਨੂੰ ਤੁਹਾਨੂੰ ਇਹ ਦੱਸੇ ਬੜੀ ਖੁਸ਼ੀ ਹੋ ਰਹੀ ਹੈ ਕਿ 7 ਕਹਾਣੀਆਂ 7 ਮਾਈਗ੍ਰੈਂਟ ਸਟੋਰੀਜ਼ ਨੂੰ ਸ਼ੋਕੇਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਸਾਡੇ ਆਪਣੇ ਇੱਕ ਪੰਜਾਬੀ ਆਸਟ੍ਰੇਲੀਅਨ ਸਨਮ ਸ਼ਰਮਾ ਦੀ ਹੈ। ਸਨਮ, ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ SBS ਪੰਜਾਬੀ ਪ੍ਰੋਗਰਾਮ ਵਿੱਚ।
ਤੁਹਾਡਾ ਧੰਨਵਾਦ ਮੈਨੂੰ ਫਿਰ ਇੱਕ ਵਾਰੀ ਬੁਲਾਉਣ ਲਈ, ਔਰ ਇਸ ਵਾਰੀ ਇੱਕ ਬੜੀ ਜਿਹਨੂੰ ਕਹਿੰਦੇ ਹੈਪੀ ਸਟੋਰੀ ਲੈ ਕੇ ਮੈਂ ਤੁਹਾਡੇ ਕੋਲ ਆਇਆ, ਅਤੇ ਹੋਪਫੁਲੀ ਸਾਂਝਿਆਂ ਕਰਾਂਗਾ ਤਾਂ ਕਿ ਜਿਹੜੇ ਬਾਕੀ ਮਾਈਗ੍ਰੈਂਟਸ ਆ, ਆਈ ਐਮ ਰੈਪ੍ਰਜੈਂਟਿੰਗ ਦੈਮ, ਅਤੇ ਹੋਪਫੁਲੀ ਆਈਵ ਡਨ ਜਸਟਿਸ ਟੂ ਦੈਮ।
ਮੈਨੂੰ ਆਪ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਤੁਹਾਨੂੰ ਵੇਖਿਆ ਹੈ ਕਿ ਤੁਸੀਂ ਬਤੌਰ ਸਟੂਡੈਂਟ ਆਏ ਸੀ, ਕਿਸ ਤਰ੍ਹਾਂ ਉਹਨਾਂ ਦਿਨਾਂ ਅਤੇ ਜੱਦੋ ਜਹਿਦ ਨੂੰ ਤੁਸੀਂ ਪਾਰ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਹੋ। ਤੁਸੀਂ ਇੱਕ ਬੜੇ ਵੱਡੇ ਅਦਾਰੇ 'ਚ ਨੈਸ਼ਨਲ HR ਮੈਨੇਜਰ ਹੋ। ਮੇਰੇ ਖਿਆਲ ਸਾਰੇ ਸਰੋਤਿਆਂ ਵਾਸਤੇ ਵੀ ਇਹ ਚੰਗਾ ਹੋਵੇਗਾ ਕਿ ਅਸੀਂ ਉਸ ਬਾਰੇ ਗੱਲ ਕਰੀਏ, ਪਰ ਪਹਿਲਾਂ ਅਸੀਂ ਗੱਲ ਕਰੇ ਹਾਂ ਕਿ ਅੱਜ ਦਾ ਆਸਟ੍ਰੇਲੀਅਨ ਕੌਣ ਹੈ। ਵਾਟ ਇਜ਼ ਦ ਡੈਫੀਨੇਸ਼ਨ, ਪਰਿਭਾਸ਼ਾ ਕੀ ਹੈ ਅੱਜ ਦੇ ਆਸਟ੍ਰੇਲੀਅਨ ਦੀ, ਤੁਸੀਂ ਕੀ ਸਮਝਦੇ ਹੋ?
ਦੇਖੋ, ਜੇ ਏਮਜ਼ ਦੀ ਇਸ ਕੈਂਪੇਨ ਨੂੰ ਲੈ ਕੇ ਗੱਲ ਕੀਤੀ ਜਾਵੇ, ਤਾਂ ਉਹ ਇਸ ਗੱਲ ਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਪਿਛਲੇ 70 ਸਾਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲੋਕ ਬਾਹਰੋਂ ਆ ਕੇ ਵਸਣਾ ਸ਼ੁਰੂ ਹੋਏ ਨੇ। ਅਤੇ 70 ਸਾਲਾਂ ਵਿੱਚ ਕਿੰਨੇ ਲੋਕ ਮੇਰੇ ਵਰਗੇ, ਤੁਹਾਡੇ ਵਰਗੇ ਬਾਹਰੋਂ ਆਏ ਨੇ, ਜਿਨ੍ਹਾਂ ਨੇ ਆ ਕੇ ਆਸਟ੍ਰੇਲੀਆ ਨੂੰ ਅਪਣਾਇਆ ਹੈ। ਅਤੇ ਹੁਣ ਜੇ ਆਸਟ੍ਰੇਲੀਆ ਨੂੰ ਦੇਖਿਆ ਜਾਏ ਤਾਂ ਬੜਾ ਵੱਡਾ ਯੋਗਦਾਨ ਮਾਈਗ੍ਰੈਂਟਸ ਦਾ ਆ, ਜਿਹੜੇ ਪਿਛਲੇ 70 ਸਾਲਾਂ ਤੋਂ ਜਾਂ ਉਸ ਤੋਂ ਪਹਿਲਾਂ ਵੀ ਜਿਸ ਵੀ ਰੂਪ 'ਚ ਆਉਂਦੇ ਰਹੇ ਨੇ। ਅਤੇ ਜੇ ਆਸਟ੍ਰੇਲੀਆ ਹੁਣ ਦੇਖਿਆ ਜਾਏ ਤਾਂ ਇਟ ਇਜ਼ ਅ ਮਲਟੀਕਲਚਰਲ ਸੁਸਾਇਟੀ, ਸੋ ਉਸ ਦੇ ਵਿੱਚ ਬੜਾ ਹੀ ਇੰਪੋਰਟੈਂਟ ਇਹ ਹੈ ਕਿ ਜਿਹੜੇ ਮਾਈਗ੍ਰੈਂਟ ਨੇ ਸਾਡੇ ਵਰਗੇ, ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੋਵੇ, ਪਰ ਉੱਥੇ ਹੀ ਉਹਨਾਂ ਕੋਲ ਪਲੈਟਫਾਰਮ ਵੀ ਹੋਣ ਜਿੱਥੇ ਉਹ ਆਪਣੀਆਂ ਗੱਲਾਂ ਵੀ ਕਰ ਸਕਦੇ ਨੇ। ਜੋ ਚੰਗਾ ਜਾਂ ਮਾੜਾ ਹੋ ਰਿਹਾ ਆ, ਉਸ ਵਾਸਤੇ ਵੀ ਓਪਰਚੁਨਿਟੀ ਹੋਏ ਕਿ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ। ਅਤੇ ਇਹ ਜੇ ਤੁਸੀਂ ਸਟੋਰੀਜ਼ ਜਿਹੜੀ ਉਹਨਾਂ ਨੇ 7 ਚੂਜ਼ ਕੀਤੀਆਂ ਉਹ ਦੇਖੋ, ਤਾਂ ਕਈ ਲੋਕ ਬੜੇ ਹੀ ਔਖੇ ਸਿਚੁਏਸ਼ਨਸ 'ਚੋਂ ਨਿਕਲ ਕੇ ਆਏ ਨੇ। ਕਿਸੇ ਦੇ ਉੱਥੇ ਲੜਾਈ ਲੱਗੀ ਸੀ, ਕੋਈ ਓਪਰੈਸਡ ਸੀ ਬੁਰੀ ਤਰ੍ਹਾਂ, ਕੋਈ ਰੈਫਿਊਜੀ ਆਏ, ਕੋਈ ਪਹਿਲਾਂ ਆ ਕੇ ਡਿਟੈਂਸ਼ਨ 'ਚ ਰਹੇ। ਉਸ ਵੱਲੋਂ ਅਸੀਂ ਲੱਕੀ ਹਾਂ ਕਿ ਅਸੀਂ ਪੜ੍ਹਾਈ ਕੀਤੀ, ਇੱਥੇ ਆਏ, ਮਾਈਗ੍ਰੇਟ ਕੀਤੇ, ਫਿਰ ਸਟਰਗਲ ਸੀ ਵਿਚ ਵਾਜ਼ ਸਲਾਈਟਲੀ ਲੈਸਰ ਦੈਨ ਦੀਜ਼ ਪੀਪਲ। ਪਰ ਜਦੋਂ ਤੁਸੀਂ ਆ ਗਏ ਹੋ ਅਤੇ ਇੱਥੇ ਆ ਕੇ ਜਿਹੜੀਆਂ ਤੁਹਾਡੀਆਂ ਆਪਣੀਆਂ ਸਟਰਗਲਸ, ਆਪਣੀ ਆਈਡੈਂਟੀ ਲੱਭਣੀ, ਆਪਣੇ ਆਪ ਨੂੰ ਪ੍ਰੂਵ ਕਰਨਾ ਪ੍ਰੋਫੈਸ਼ਨਲੀ, ਕਲਚਰਲੀ, ਸੋਸ਼ਲੀ, ਕਈ ਚੀਜ਼ਾਂ ਛੱਡਣੀਆਂ, ਕਈ ਅਪਣਾਉਣੀਆਂ, ਕਈ ਚੀਜ਼ਾਂ ਰੱਖਣੀਆਂ ਅੰਦਰ, ਜਿਹਨੂੰ ਕਹਿੰਦੇ ਨਾ ਕਿ ਤੁਹਾਡੇ ਰੂਟਸ ਤੁਸੀਂ ਆਪਣੇ ਅੰਦਰ ਰੱਖਣੇ, ਉਹ ਵੀ ਸਾਰੀ ਸਟਰਗਲ ਆ, ਦਿਮਾਗੀ ਇਮੋਸ਼ਨਲ ਸਟਰਗਲ। ਅਤੇ ਆਸਟ੍ਰੇਲੀਆ ਜਿਹੜਾ ਅੱਜ ਕੱਲ੍ਹ ਦਾ ਆਸਟ੍ਰੇਲੀਅਨ ਆ, ਮੇਰੇ ਦਿਮਾਗ 'ਚ ਇਹੀ ਹੈ ਕਿ ਜੋ ਤੁਸੀਂ ਲੈ ਕੇ ਆਏ ਹੋ ਉਹਦੀਆਂ ਅੱਛੀਆਂ ਚੀਜ਼ਾਂ ਰੱਖੋ, ਅਤੇ ਜੋ ਤੁਸੀਂ ਇੱਥੋਂ ਨਵਾਂ ਸਿੱਖਿਆ ਆ ਉਹਨੂੰ ਲੈ ਕੇ ਅੱਗੇ ਵਧੋ, ਬਟ ਕੋਈ ਇਹੋ ਜਿਹਾ ਥੋੜ੍ਹਾ ਜਿਹਾ ਟ੍ਰੇਲ ਬਲੇਜ਼ ਕਰੋ ਕਿ ਜਿਹੜੇ ਪਿੱਛੇ ਵੀ ਆ ਰਹੇ ਨੇ ਉਹਨਾਂ ਨੂੰ ਇੱਕ ਗਾਈਡਿੰਗ ਲਾਈਟ ਹੋਵੇ, ਉਹਨਾਂ ਲਈ ਇੱਕ ਪਾਥ ਤੁਸੀਂ ਬਣਾਓ, ਤਾਂ ਕਿ ਥੋੜ੍ਹਾ ਆਸਾਨ ਵੀ ਹੋ ਜਾਏ ਅਤੇ ਦੂਜਿਆਂ ਨੂੰ ਕੌਨਫੀਡੈਂਸ ਵੀ ਆਵੇ ਕਿ ਤੁਸੀਂ ਆ ਕੇ ਆਪਣੀ ਗੱਲ ਕਰ ਸਕਦੇ ਹੋ।
ਜੀ ਸਰ, ਤੁਸੀਂ ਆਪ ਬਥੇਰੇ ਬਦਲਾਅ ਦੇਖੇ ਹਨ, ਤੁਸੀਂ ਕਿਹੜੇ ਸਾਲ 'ਚ ਆਏ ਸੀ ਆਸਟ੍ਰੇਲੀਆ?
ਮੈਂ 99 'ਚ ਆਇਆ ਸੀ।
99 ਤੋਂ ਲੈ ਕੇ ਹੁਣ ਦੇਖੋ 20 ਵਰੇ ਹੋਣ ਲੱਗੇ ਨੇ।
ਜੀ,
ਤੁਸੀਂ ਬਤੌਰ ਸਟੂਡੈਂਟ ਆਏ ਸੀ।
ਜੀ,
ਉਸ ਆਸਟ੍ਰੇਲੀਆ ਅਤੇ ਅੱਜ ਦੇ ਆਸਟ੍ਰੇਲੀਆ 'ਚ ਤੁਸੀਂ ਕੀ ਬਦਲਾਅ ਵੇਖਿਆ ਹੈ? ਅਤੇ ਇੱਕ ਕਦਮ ਮੈਂ ਅੱਗੇ ਵੀ ਜਾਵਾਂਗੀ ਕਿ ਤੁਸੀਂ ਕਿਹੜੇ ਬਦਲਾਅ ਵੇਖਣੇ ਚਾਹੋਗੇ?
ਦੇਖੋ, ਮੋਟੇ ਤੌਰ 'ਤੇ ਔਰ ਜ਼ਿਆਦਾਤਰ ਬਦਲਾਅ ਅੱਛੇ ਆਏ ਨੇ। ਸੋ ਜਦੋਂ ਅਸੀਂ ਆਏ ਸੀ ਉਦੋਂ ਇੱਕ ਤਾਂ ਟੈਕਨੋਲੋਜੀ ਇੰਨੀ ਡਿਵੈਲਪ ਨਹੀਂ ਸੀ, ਇੰਟਰਨੈਟ ਹਾਲੀ ਆ ਹੀ ਰਿਹਾ ਸੀਗਾ, ਗਲੋਬਲੀ ਇੰਨੀ ਕਨੈਕਟੀਵਿਟੀ ਨਹੀਂ ਸੀ, ਤੁਸੀਂ ਘਰ ਫੋਨ ਕਰਨਾ ਹੁੰਦਾ ਸੀ ਅਤੇ ਬੜਾ ਐਕਸਪੈਂਸਿਵ ਸੀ, ਵੀਡੀਓ ਚੈਟ ਜਾਂ ਵਟਸਐਪ ਜਾਂ ਇਹੋ ਜਿਹੀਆਂ ਚੀਜ਼ਾਂ ਕੋਈ ਵੀ ਨਹੀਂ ਸੀ, ਸੋ ਇੱਕ ਸਾਈਕੋਲੋਜੀਕਲ ਆਈਸੋਲੇਸ਼ਨ ਦਾ ਫੈਕਟਰ ਬੜਾ ਸੀ। ਹੁਣ ਤਾਂ ਇੰਨੀ ਕਨੈਕਟੀਵਿਟੀ ਆ ਕਿ ਤੁਸੀਂ ਇੱਕ ਤਾਂ ਪਹਿਲਾਂ ਇੰਡੀਆ ਬੈਠੇ ਜੇ ਤੁਸੀਂ ਮਾਈਗ੍ਰੇਟ ਕਰ ਰਹੇ ਹੋ ਜਾਂ ਪੰਜਾਬ ਬੈਠੇ, ਅਤੇ ਤੁਹਾਨੂੰ ਇੰਨਾ ਵੱਡਾ ਚੈਲੇਂਜ ਪ੍ਰੋਬੇਬਲੀ ਨਹੀਂ ਲੱਗੇਗਾ ਕਿਉਂਕਿ ਇੰਨੀ ਇਨਫੋਰਮੇਸ਼ਨ ਉੱਥੇ ਵੀ ਅਵੇਲੇਬਲ ਆ। ਪਿੱਛੇ ਜੇ ਸੈਂਸਸ ਹੋਇਆ ਸੀ ਤਾਂ ਇੰਡੀਅਨ ਪਾਪੂਲੇਸ਼ਨ, ਈਵਨ ਪੰਜਾਬੀ ਪਾਪੂਲੇਸ਼ਨ ਕਿੰਨੀ ਜ਼ਿਆਦਾ ਹੈ ਹੁਣ ਇੱਥੇ। ਸੋ ਇੱਕ ਕੁਸ਼ਨ, ਇੱਕ ਬਫਰ ਮਿਲ ਜਾਂਦਾ ਇਮੋਸ਼ਨਲੀ, ਸਾਈਕੋਲੋਜੀਕਲੀ, ਕਿ ਤੁਸੀਂ ਜਾ ਰਹੇ ਹੋ ਜਿਹੜੀ ਜਗ੍ਹਾ ਉੱਥੇ ਪਹਿਲਾਂ ਵੀ ਤੁਹਾਡੇ ਵਰਗੇ ਕਿੰਨੇ ਲੋਕ ਨੇ ਜੋ ਕਿ ਸਾਡੇ ਟਾਈਮ ਤੋਂ ਲੈ ਕੇ, ਤੁਹਾਡੇ ਟਾਈਮ ਤੋਂ ਲੈ ਕੇ ਹੁਣ ਤੱਕ ਅੱਛੀ ਜੋਬਸ ਵਿੱਚ, ਅੱਛੇ ਪ੍ਰੋਫੈਸ਼ਨਸ ਵਿੱਚ, ਅੱਛੇ ਬਿਜ਼ਨਸਿਸ ਵਿੱਚ ਸੈਟਲ ਕਰ ਚੁੱਕੇ ਨੇ। ਉਸ ਦੇ ਨਾਲ ਇਹ ਹੁੰਦਾ ਕਿ ਹੋਰ ਓਪਰਚੁਨਿਟੀਜ਼ ਨਿਕਲ ਆਉਂਦੀਆਂ। ਜਿਹੜੇ ਨਵੇਂ ਬੰਦੇ ਆਉਣਗੇ ਉਹ ਪਹਿਲਾਂ ਹੋ ਸਕਦਾ ਕਿ ਕਿਸੇ ਆਪਣੇ ਤਰ੍ਹਾਂ ਦੇ ਹੀ ਪੰਜਾਬੀ ਜਾਂ ਇੰਡੀਅਨ ਨਾਲ ਸ਼ੁਰੂ ਕਰ ਲੈਣ ਕੋਈ ਪ੍ਰੋਫੈਸ਼ਨ ਜਾਂ ਬਿਜ਼ਨਸ। ਸੋ ਜਿਹੜੀਆਂ ਓਪਰਚੁਨਿਟੀਜ਼ ਹੈ ਉਹ ਵੱਧ ਗਈਆਂ ਨੇ। ਹੋਪਫੁਲੀ ਜਿਹੜਾ ਇੱਕ ਪਹਿਲਾਂ ਆ ਕੇ ਤੁਸੀਂ ਇਕੱਲੇ ਸਟਰਗਲ ਕਰਨਾ, ਉਹਦੇ 'ਚ ਹੋ ਸਕਦਾ ਥੋੜ੍ਹੀ ਕਮੀ ਆ ਗਈ ਹੋਵੇ ਕਿਉਂਕਿ ਸਪੋਰਟ ਮੈਕਨਿਜ਼ਮ ਵੱਧ ਜਾਂਦੇ ਤੁਹਾਡੇ ਅਰਾਊਂਡ। ਇੰਡੀਅਨ ਖਾਣਾ ਕਿੰਨਾ ਅਵੇਲੇਬਲ ਹੈ, ਇੰਡੀਅਨ ਚੀਜ਼ਾਂ ਕਿੰਨੀਆਂ, ਗਰੋਸਰੀਜ਼ ਕਿੰਨੀਆਂ ਅਵੇਲੇਬਲ ਆ,
ਕੰਪੀਟੀਸ਼ਨ ਵੱਧ ਗਿਆ ਜੋ ਪਹਿਲੇ ਸ਼ਾਇਦ ਘੱਟ ਸੀ।
ਹਾਂ, ਸੋ ਨੈਚੁਰਲੀ ਜਦੋਂ ਤੁਹਾਡੀ ਪਾਪੂਲੇਸ਼ਨ ਵਧੇਗੀ, ਜੇ ਤੁਸੀਂ ਥੋੜ੍ਹੇ ਜਿਹੇ ਮੋਟੇ ਤੌਰ 'ਤੇ ਇੱਕ ਐਗਜ਼ਾਮਪਲ ਹੋ, ਇੱਕ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਜਿਹਦੇ 'ਚ ਪਹਿਲਾਂ ਥੋੜ੍ਹੇ ਇੰਡੀਅਨ ਆਏ, ਹੁਣ ਆਲਮੋਸਟ ਕਿੰਨੇ ਸਾਰੇ ਪੰਜਾਬੀ, ਖਾਸ ਕਰਕੇ ਟਰਾਂਸਪੋਰਟੇਸ਼ਨ 'ਤੇ ਮੈਂ ਅਕਸਰ ਸੁਣਦਾ ਕਿ ਜੀ ਇਹਨਾਂ ਨੇ ਰੇਟ ਤੋੜ 'ਤੇ ਆਪਣੇ ਹੀ ਲੋਕਾਂ 'ਤੇ ਐਨ ਆਲ ਦਿਸ। ਸੋ ਉਹ ਦੈਟ ਇਜ਼ ਬਾਊਂਡ ਟੂ ਹੈਪਨ, ਉਹ ਇੰਡੀਆ ਵੀ ਆ, ਇੱਥੇ ਵੀ ਆ, ਕਿਸੇ ਹੋਰ ਕੰਟਰੀ ਵੀ ਚਲੇ ਜਾਓ। ਪਰ ਜਿਹੜੀ ਚੇਂਜਿਸ ਆਈ ਥਿੰਕ ਮੋਟੇ ਤੌਰ 'ਤੇ ਮੇਰੇ ਦਿਮਾਗ 'ਚ ਦੇਖਣੀਆਂ ਮੈਂ ਚਾਹੂੰਗਾ ਉਹ ਇਹ ਹੈ ਕਿ ਸਾਡੇ ਲੋਕ ਹੋਰ ਥੋੜ੍ਹੇ ਪ੍ਰੋਮੀਨੈਂਟ ਲੀਡਰਸ਼ਿਪ ਪੋਜੀਸ਼ਨ 'ਚ ਆਉਣ, ਨੋਟ ਪੋਲੀਟੀਕਲੀ ਬਟ ਈਵਨ ਬਿਜ਼ਨਸ 'ਤੇ, ਯੂ ਨੋ, ਐਜ਼ ਬਿਜ਼ਨਸ ਲੀਡਰਸ, ਕਮਿਊਨਿਟੀ ਲੀਡਰਸ। ਉਸ ਦੇ ਵਿੱਚ ਇਹ ਨਹੀਂ ਕਿ ਤੁਸੀਂ ਸਿਰਫ ਲੀਡਰਸ਼ਿਪ ਜਾਂ ਲੀਡਰ ਹੀ ਕਰਨੀ ਆ, ਉਹਦੇ ਵਿੱਚ ਕੋਈ ਐਸੇ ਅੱਛੇ ਸੋਸ਼ਲ ਰਿਫੋਰਮਸ, ਪੋਲੀਟੀਕਲ ਰਿਫੋਰਮਸ ਜਾਂ ਈਵਨ ਕਲਚਰਲ ਰਿਫੋਰਮਸ ਦੇ ਵਿੱਚ ਅਸੀਂ ਇੱਕ ਸਬਸਟੈਂਸ਼ੀਅਲ ਕੰਟਰੀਬਿਊਸ਼ਨ ਕਰੀਏ, ਜਿਸ ਦੇ ਵਿੱਚ ਇਹ ਨਹੀਂ ਕਿ ਅਸੀਂ ਸਿਰਫ ਐਗਜ਼ਿਸਟ ਕਰ ਰਹੇ ਹਾਂ ਇੱਕ ਸਟਰਾਟਾ 'ਤੇ, ਅਸੀਂ ਸਿਰਫ ਕਮਾਈ ਕਰਕੇ ਇਕੋਨਮੀ ਦੇ ਵਿੱਚ ਫੀਡ ਕਰ ਰਹੇ ਹਾਂ ਜਾਂ ਅਸੀਂ ਬੈਨੀਫਿਟਸ ਲੈ ਕੇ ਜੀ ਰਹੇ ਹਾਂ। ਉੱਥੇ ਅਸੀਂ ਕਿੰਨੇ ਐਂਟਰਪ੍ਰਾਈਜ਼ਿੰਗ ਲੋਕ ਹਾਂ, ਖਾਸਕਰ ਪੰਜਾਬ ਵਿੱਚ ਆਪਣੇ, ਅਤੇ ਜੇ ਉਹੀ ਐਂਟਰਪ੍ਰਾਈਜ਼ ਜਾਂ ਉਹੀ ਐਡਵੈਂਚਰ ਲੈ ਕੇ ਅਸੀਂ ਇੱਥੇ ਆਈਏ ਅਤੇ ਇੱਕ ਪੋਜ਼ੀਟਿਵ ਅਤੇ ਕੰਸਟਰਕਟਿਵ ਚੇਂਜ ਅਸੀਂ ਕਰੀਏ, ਨਾ ਕਿ ਇੱਥੇ ਆ ਕੇ ਕਈ ਵਾਰੀ ਅਸੀਂ ਆਪਣੀਆਂ ਪੋਲੀਟੀਕਲ ਐਂਡ ਰਿਲੀਜੀਅਸ ਉਹਨਾਂ ਸਾਰਿਆਂ 'ਚ ਗੁੰਮ ਸਕਦੇ ਹਾਂ ਜਾਂ ਗੁੰਮ ਜਾਂਦੇ ਹਾਂ, ਪਰ ਉਹਨਾਂ ਸਾਰਿਆਂ ਨੂੰ ਛੱਡ ਕੇ ਇੱਕ ਯੂਨੀਫਿਕੇਸ਼ਨ ਰੱਖ ਕੇ ਵਿਦ ਅ ਮੋਟਿਵ ਕਿ ਜਿਵੇਂ ਇਟਾਲੀਅਨ ਕਮਿਊਨਿਟੀ ਨੇ ਕਿੰਨਾ ਅੱਛਾ ਕੀਤਾ, ਗ੍ਰੀਕ ਕਮਿਊਨਿਟੀ ਨੇ ਕਿੰਨਾ ਅੱਛਾ ਕੀਤਾ, ਇਸੇ ਤਰ੍ਹਾਂ ਸਾਡਾ ਜੇ ਲੈਗੇਸੀ ਕੋਈ ਹੋਵੇ ਤਾਂ ਇਹ ਹੋਣੀ ਚਾਹੀਦੀ ਆ ਕਿ ਕੰਸਟਰਕਟਿਵ ਅਪਲਿਫਟਮੈਂਟ ਜਿਹੜੀ ਆ ਉਹ ਕੀਤੀ ਹੈ।
ਮਾਰਗ ਦਰਸ਼ਨ ਦੀ ਗੱਲ ਤੁਸੀਂ ਕਰ ਰਹੇ ਹੋ। ਹੁਣ ਤੁਸੀਂ ਆਪਣੀ ਪਹਿਚਾਣ ਦੀ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਨੂੰ ਆ ਕੇ ਅਸੀਂ ਅਪਣਾਉਂਦੇ ਹਾਂ ਜਿਹੜੇ ਪ੍ਰਵਾਸੀ ਹੈਗੇ ਹਾਂ ਅਸੀਂ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਤੁਹਾਨੂੰ ਪੂਰੀ ਤਰ੍ਹਾਂ ਅਪਣਾ ਲੈਂਦਾ ਹੈ? ਤੁਹਾਨੂੰ ਆਪਣੇ ਵੱਲੋਂ ਕੀ ਛੱਡਣਾ ਪੈਂਦਾ ਹੈ ਟੂ ਬਿਕਮ ਐਨ ਆਸਟ੍ਰੇਲੀਅਨ? ਕਦੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ?
ਦੇਖੋ, ਇਹ ਬੜਾ ਪਰਸਨਲ ਕੁਐਸਚਨ ਹੈ, ਸ਼ਾਇਦ ਤੁਸੀਂ ਹਰ ਇੱਕ ਬੰਦੇ ਨੂੰ ਪੁੱਛੋਗੇ ਤਾਂ ਉਹਨਾਂ ਦਾ ਆਪਣਾ ਇੱਕ ਜਵਾਬ ਹੋਏਗਾ। ਜੋ ਮੇਰੀ ਥਿੰਕਿੰਗ ਹੈ ਉਹ ਇਹ ਹੈ ਕਿ ਜੇ ਤੁਸੀਂ ਮੰਨ ਲਓ ਅੰਮ੍ਰਿਤਸਰ ਤੋਂ ਦਿੱਲੀ ਵੀ ਜਾਣਾ ਤਾਂ ਤੁਹਾਨੂੰ ਬੜਾ ਕੁਝ ਛੱਡਣਾ ਔਰ ਅਪਣਾਉਣਾ ਪੈਣਾ ਨਾ। ਸੋ ਜਦੋਂ ਤਾਂ ਮੈਂ ਇੱਥੇ ਆਇਆ, ਹਰ ਕਲਚਰ ਵਿੱਚ, ਹਰ ਕੰਟਰੀ ਵਿੱਚ ਕੁਛ ਐਸੇ ਅੰਸ ਹੋਣਗੇ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਣਗੇ ਜਾਂ ਤੁਹਾਨੂੰ ਕੋਈ ਥੋੜ੍ਹਾ ਬਹੁਤ ਡਿਸਕ੍ਰੀਮੀਨੇਟ ਵੀ ਕਰਨਗੇ ਤੁਹਾਡੇ ਅਗੇਂਸਟ। ਉਹ ਹਰ ਇੱਕ ਕਮਿਊਨਿਟੀ 'ਚ ਮਿਲਣਗੇ। ਦੀ ਇੰਪੋਰਟੈਂਟ ਥਿੰਗ ਜਾਂ ਬਿਗਰ ਥਿੰਗ ਇਜ਼ ਕਿ ਤੁਸੀਂ ਇਹ ਸੋਚੋ ਕਿ ਤੁਸੀਂ ਕੀ ਸੋਚ ਕੇ ਇੱਥੇ ਆਏ ਸੀ, ਕੀ ਲੱਭਣ ਵਾਸਤੇ ਆਏ ਸੀ, ਅਤੇ ਉਸੇ ਖੋਜ ਦੇ ਵਿੱਚ ਜੇ ਲੱਗੇ ਰਹੋ। ਅਤੇ ਉਹੀ ਮੈਂ ਕਿਹਾ ਸੀ ਕਿ ਪਹਿਲਾਂ ਵੀ ਕਿ ਜੋ ਅੱਛੀਆਂ ਚੀਜ਼ਾਂ ਤੁਹਾਡੇ ਅੰਦਰ ਉੱਥੋਂ ਇੰਡੀਆ ਤੋਂ ਜਾਂ ਪੰਜਾਬ ਤੋਂ ਬੀਜੀਆਂ ਗਈਆਂ ਆ ਉਹਨਾਂ ਨੂੰ ਨਹੀਂ ਛੱਡੋ, ਅਤੇ ਜਿਹੜੀਆਂ ਨਵੀਆਂ ਇੱਥੇ ਅੱਛੀਆਂ ਲੱਗਦੀਆਂ ਉਹਨਾਂ ਨੂੰ ਬਿਲਕੁਲ ਅਪਣਾਓ ਕੋਈ ਹੈਜ਼ੀਟੇਸ਼ਨ ਦੇ ਬਿਨਾਂ, ਤਾਂ ਕਿ ਓਵਰਆਲ ਸਮ ਟੋਟਲ ਵਿੱਚ ਅੱਛਾਈ ਹੀ ਰਹੇ ਜਾਂ ਅੱਛਾ ਜਾਂ ਅਗਾਂਹ ਵਧੂ ਹੀ ਰਹੇ। ਇਹੀ ਪਛਾਣ ਹੈ। ਬਾਕੀ ਜੇ ਤੁਸੀਂ ਪਿਓਰ ਇੱਕ ਆਈਡੈਂਟੀ ਲੈਵਲ 'ਤੇ ਗੱਲ ਕਰੋ, ਅਤੇ ਜਦੋਂ ਤੁਸੀਂ 5-6 ਜਾਂ 10 ਜਾਂ 15 ਸਾਲ ਇੱਥੇ ਰਹਿ ਲੈਂਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਇੰਡੀਅਨ ਵੀ ਨਹੀਂ ਰਹਿੰਦੇ, ਕਿਉਂਕਿ ਇੰਡੀਆ ਵੀ ਅੱਗੇ ਮੂਵ ਕਰ ਰਿਹਾ ਆ ਔਰ ਅਸੀਂ ਸ਼ਾਇਦ ਇੱਕ ਬੜੇ ਪਿੱਛੇ ਵਾਲੇ ਇੰਡੀਆ 'ਚ ਆਪਣੇ ਸੋਚ ਨੂੰ ਰੱਖਦੇ ਹਾਂ, ਬਿਕੋਜ਼ ਸਾਡਾ ਇੰਨਾ ਡੇ ਟੂ ਡੇ ਕਨੈਕਸ਼ਨ ਨਹੀਂ ਆ। ਔਰ ਉਸੇ ਤਰ੍ਹਾਂ ਜੇ ਤੁਸੀਂ ਮੈਲਬਰਨ ਜਾਂ ਆਸਟ੍ਰੇਲੀਆ ਨੂੰ ਵੀ ਅਪਣਾਉਣ ਤੋਂ ਥੋੜ੍ਹਾ ਜਿਹਾ ਹੈਜ਼ੀਟੇਟ ਕਰੋਗੇ ਤਾਂ ਉਹ ਵੀ ਅੱਗੇ ਨਿਕਲ ਜਾਏਗਾ। ਸੋ ਯੂ ਵਿਲ ਬੀ ਇਨ ਅ ਲਿੰਬੋ, ਅਤੇ ਉਹਦੇ ਨਾਲੋਂ ਅੱਛਾ ਹੈ ਕਿ ਜੋ ਹੈ ਉਹਨੂੰ ਪ੍ਰੈਕਟਿਸ ਕਰੋ, ਉਹਨੂੰ ਜਿੰਨਾ ਕੁ ਤੁਸੀਂ ਅੱਗੇ ਦੱਸ ਸਕਦੇ ਹੋ ਜਾਂ ਸਾਂਝਾ ਕਰ ਸਕਦੇ ਹੋ ਕਰੋ, ਅਤੇ ਜੋ ਅੱਛਾ ਨਵਾਂ ਲੱਗਦਾ ਉਹਨੂੰ ਅਪਣਾਓ। ਜਿਹੜਾ ਨਈ ਚੀਜ਼ਾਂ ਅੱਛੀ ਲੱਗਦੀਆਂ ਤੁਹਾਨੂੰ ਕਿਸੇ ਨੇ ਨਹੀਂ ਫੋਰਸ ਕੀਤਾ ਕਿ ਤੁਸੀਂ ਅਪਣਾਓ।
ਜੀ, ਹੁਣ ਇਹ ਜਿਹੜੀ ਪ੍ਰਦਰਸ਼ਨੀ ਦੀ ਅਸੀਂ ਗੱਲ ਕਰ ਰਹੇ ਹਾਂ, ਏਮਸ ਨੇ ਜਿਹੜੀ ਰੱਖੀ ਹੈ, ਉਸ ਵਿੱਚ ਤੁਹਾਡੀ ਨਿੱਜੀ ਕਹਾਣੀ ਇੱਕ ਸਕਸੈਸਫੁਲ ਮਾਈਗ੍ਰੈਂਟ ਸਟੋਰੀ ਵਜੋਂ ਵਿਖਾਈ ਜਾ ਰਹੀ ਹੈ, ਦਰਸਾਈ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਕਾਮਯਾਬੀ ਪਿੱਛੇ ਕਿਹੜੇ ਸਭ ਤੋਂ ਵੱਡੇ ਕਾਰਨ ਸਨ ਜਾਂ ਕਿਹੜੀਆਂ ਗੱਲਾਂ ਸਨ ਜਿਸ ਕਾਰਨ ਤੁਸੀਂ ਅੱਜ ਆਪਣੇ ਆਪ ਨੂੰ ਇੱਕ ਖੁਸ਼ਹਾਲ ਇੰਡੀਅਨ ਮਾਈਗ੍ਰੈਂਟ ਸਮਝਦੇ ਹੋ ਇੱਥੇ ਆਸਟ੍ਰੇਲੀਆ 'ਚ?
ਦੇਖੋ, ਪਹਿਲੀ ਗੱਲ ਤਾਂ ਮੇਰੀ ਇੱਕ ਸਟੋਰੀ ਹੈ, ਪਰ ਮੇਰੀ ਵਰਗੀ ਬਹੁਤ ਸਾਰੀਆਂ ਸਟੋਰੀਜ਼ ਔਰ ਮੇਰੇ ਤੋਂ ਅੱਛੀਆਂ ਸਟੋਰੀਜ਼ ਵੀ ਆ, ਸੋ ਮੈਂ ਸਿਰਫ ਇੱਕ ਰਿਪ੍ਰੈਜੈਂਟੇਟਿਵ ਹਾਂ ਉਹਦੇ 'ਚ। ਇੱਕ ਹੀ ਗੱਲ ਜੋ ਮੈਂ ਆਪਣੇ ਤੌਰ 'ਤੇ ਰੱਖੀ ਹੈ, ਆਪਣੇ ਦਿਮਾਗ ਵਿੱਚ ਰੱਖ ਕੇ ਤੁਰਿਆ, ਉਹ ਇਹ ਸੀਗਾ ਕਿ ਜੇ ਇੱਕ ਮੌਕਾ ਮਿਲਿਆ ਹੈ ਤਾਂ ਉਸਦੇ ਵਿੱਚ ਕੁਛ ਐਸਾ ਕੀਤਾ ਜਾਏ ਜਿਹੜਾ ਕਿ ਤੁਸੀਂ ਇੰਡੀਆ 'ਚ ਰਹਿ ਕੇ ਨਹੀਂ ਅਚੀਵ ਕਰ ਸਕਦੇ ਸੀ। ਅਤੇ ਉਹਦੀ ਕਲੈਰਿਟੀ ਹੋਏ ਜਾਂ ਨਾ ਹੋਏ, ਤੁਹਾਨੂੰ ਜੋ ਵੀ ਓਪਰਚੁਨਿਟੀ ਮਿਲਦੀ ਆ ਉਹ ਲੈ ਕੇ ਅੱਗੇ ਤੁਰੋ, ਪਰ ਉਸ ਓਪਰਚੁਨਿਟੀ ਨੂੰ ਪੂਰੀ ਓਨੈਸਟੀ ਅਤੇ ਪੂਰੀ ਇੰਟੈਗਰਿਟੀ ਦੇ ਨਾਲ ਜੇ ਤੁਸੀਂ ਅਪਣਾਉਂਦੇ ਹੋ ਔਰ ਉਹਦੇ 'ਚ ਐਫਰਟ ਕਰਦੇ ਹੋ, ਦੈਟ ਕੈਨ ਬੀ ਐਨੀਥਿੰਗ। ਉਹ ਹੈ। ਔਰ ਦੂਸਰੀ ਇਹ ਹੈ ਕਿ ਐਜ਼ ਏ ਮਾਈਗ੍ਰੈਂਟ ਇਨੀਸ਼ੀਅਲੀ ਹੋ ਸਕਦਾ ਕਿ ਤੁਹਾਡੇ ਕੋਲ ਚੋਇਸਿਸ ਨਾ ਹੋਣ, ਮੇਰੇ ਕੋਲ ਵੀ ਨਹੀਂ ਸੀ, ਬੜੇ ਹੋਰ ਲੋਕਾਂ ਕੋਲ ਨਹੀਂ ਸੀ। ਸੋ ਜੋ ਵੀ ਆਉਂਦਾ ਹੈ, ਜਿਹੜੀ ਵੀ ਚੀਜ਼ ਤੁਹਾਡੇ ਪ੍ਰੋਫੈਸ਼ਨਲੀ ਜਾਂ ਕਲਚਰਲ ਲੈਵਲ 'ਤੇ ਜੋ ਵੀ ਤੁਹਾਡੀ ਓਪਰਚੁਨਿਟੀ ਆ, ਉਹਨੂੰ ਨਾ ਨਹੀਂ ਕਹੋ ਜੇ ਤੁਸੀਂ ਕਰ ਸਕਦੇ ਹੋ। ਟਰਾਈ ਕਰੋ, ਜੇ ਤਾਂ ਤੁਹਾਡਾ ਉਹਦੇ 'ਚ ਗੱਲ ਬਣ ਜਾਂਦੀ ਆ ਫਿਰ ਅੱਗੇ ਲੱਗੇ ਰਹੋ, ਸ਼ੋਰਟਕੱਟਸ ਨਹੀਂ ਆ।
ਤੁਸੀਂ ਆਪਣੀ ਕੰਮਕਾਜ ਦੀ ਫੀਲਡ ਬਿਲਕੁਲ ਬਦਲੀ ਹੈ
ਜੀ। ਮੈਂ ਇੰਡੀਆ ਤੋਂ ਮੈਂ ਮਾਈਕਰੋਬਾਇਓਲੋਜੀ ਕੀਤੀ ਸੀ, ਹੁਣ ਮੈਂ ਹਿਊਮਨ ਰਿਸੋਰਸਿਸ ਹਾਂ। ਕੋਈ ਕਨੈਕਸ਼ਨ ਹੀ ਨਹੀਂ ਆ, ਬਟ ਉਹੀ ਗੱਲ ਹੈ ਕਿ ਜਿੱਥੇ ਪਹਿਲਾਂ ਤੱਕ ਵਜਾ, ਇੱਕ ਵੀਡੀਓ ਹੈ ਉਹਨਾਂ ਨੇ ਬਣਾਇਆ ਏਮਸ ਨੇ, ਉਹ 1 ਮਿੰਟ ਤੇ 31 ਸੈਕਿੰਡ ਦਾ ਹੈ, ਬਟ ਦਾ ਸਟੋਰੀ ਇਜ਼ ਕਿ 18 ਸਾਲ ਦੀ ਜਰਨੀ ਆ। ਸੋ 18 ਸਾਲ ਲੱਗ ਗਏ ਮੈਨੂੰ ਵੀ ਇੱਕ ਥੋੜ੍ਹੀ ਜਿਹੀ ਆਪਣੀ ਆਈਡੈਂਟੀ ਲੱਭਦੇ ਬਣਾਉਂਦੇ। ਇਸ ਤਰ੍ਹਾਂ ਹੀ ਹਰ ਕਿਸੇ ਦੀ ਸਟੋਰੀ ਆ, ਉਹ ਟਾਈਮ ਤਾਂ ਲਾਉਣਾ ਹੀ ਪੈਣਾ ਨਾ।
ਉਮੀਦ ਹੈ ਕਿ ਇਹ ਸਾਰਿਆਂ ਵਾਸਤੇ ਇੱਕ ਪ੍ਰੇਰਣਾ ਦਾ ਸਰੋਤ ਹੋਵੇਗਾ, ਕਿਉਂਕਿ ਤੁਹਾਡੀ ਵਰਗੀ ਹੋਰ ਅਨੇਕਾਂ ਕਹਾਣੀਆਂ ਤੁਸੀਂ ਆਪ ਵੀ ਕਹਿ ਰਹੇ ਹੋ ਅਤੇ ਹੋਰ ਵੱਖ ਵੱਖ ਖਿੱਤਿਆਂ ਤੋਂ ਜਿਹੜੀਆਂ ਇੱਥੇ ਦਰਸਾਈਆਂ ਜਾ ਰਹੀਆਂ ਹਨ। ਪਰ ਸਨਮ, ਤੁਸੀਂ ਇੱਕ ਹੋਰ ਪੱਧਰ 'ਤੇ ਆਪਣੀ ਪਛਾਣ ਕਾਇਮ ਕੀਤੀ ਹੈ ਲਿਖਾਰੀ ਵਜੋਂ। ਸੋ ਤੁਸੀਂ ਪੋਇਟਰੀ ਲਿਖਦੇ ਹੋ, ਕਵਿਤਾਵਾਂ ਲਿਖਦੇ ਹੋ, ਪ੍ਰੋਜ਼ ਲਿਖਦੇ ਹੋ, ਸਾਡੇ ਪਾਸੇ ਬਲੌਗਸ ਵੀ ਲਿਖਦੇ ਹੋ ਕਈ ਵਾਰੀ। ਸੋ ਤੁਹਾਡਾ ਬ੍ਰੌਡਕਾਸਟਿੰਗ ਦਾ ਕਰੀਅਰ ਤਾਂ ਪਿੱਛੇ ਰਹਿ ਗਿਆ, ਪਰ ਹੁਣ ਇੱਕ ਲਿਖਾਰੀ ਵਜੋਂ ਜੋ ਤੁਸੀਂ ਜਜ਼ਬਾਤ ਇਜ਼ਹਾਰ ਕਰਦੇ ਹੋ ਮਾਈਗ੍ਰੈਂਟ ਦੇ, ਕਿ ਇੱਥੇ ਪ੍ਰਵਾਸੀਆਂ ਦੇ ਨਾਲ ਕੀ ਹੁੰਦਾ ਹੈ, ਜਜ਼ਬਾਤੀ ਪੱਧਰ 'ਤੇ ਉਹ ਕੀ ਮਹਿਸੂਸ ਕਰਦੇ ਹਨ, ਬੜੀ ਸੋਹਣੀ ਤਰ੍ਹਾਂ ਤੁਸੀਂ ਦੱਸਦੇ ਹੋ। ਸੋ ਕੋਈ ਐਸੀ ਕਵਿਤਾ ਹੋਵੇਗੀ ਜੋ ਤੁਸੀਂ ਪੜ੍ਹ ਕੇ ਸੁਣਾਉਣਾ ਚਾਹੋਗੇ ਸਾਡੇ ਸਰੋਤਿਆਂ ਨੂੰ?
ਪਹਿਲਾਂ ਤਾਂ ਗੁਸਤਾਖੀ ਮਾਫ਼ ਕਿ ਮੈਂ ਸਿਰਫ ਇੰਗਲਿਸ਼ 'ਚ ਲਿਖਦਾ, ਇਸ ਲਈ ਸਾਰੇ ਸਰੋਤਿਆਂ ਤੋਂ ਮਾਫ਼ੀ। ਬਟ 2 ਸਾਲ ਪਹਿਲਾਂ ਮੈਂ ਆਪਣੇ ਪਿੰਡ ਗਿਆ ਸੀ, ਸਾਡਾ ਪਿੰਡ ਹੈ ਭਾਖਰਪੁਰਾ ਬਟਾਲੇ ਔਰ ਅੰਮ੍ਰਿਤਸਰ ਦੇ ਵਿੱਚ, ਅਤੇ ਉੱਥੇ ਮੈਂ ਰਸਤੇ 'ਚ ਜਾਂਦਿਆਂ ਫੋਟੋ ਖਿੱਚੀ ਸੀ ਆਪਣੇ ਪਿੰਡ ਦੀ, ਜਿਹੜੀ ਸੜਕ ਸਾਡੇ ਪਿੰਡ ਨੂੰ ਜਾਂਦੀ ਹੈ, ਅਤੇ ਉੱਥੇ ਇਹ ਛੋਟੀ 3-4 ਲਾਈਨਾਂ ਨੇ। ਦੈਨ ਵਨ ਡੇ ਹੀ ਰਿਟਰਨਡ ਟੂ ਦੋਜ ਫੋਗੋਟਨ ਸਟਰੀਟਸ, ਏ ਮੋਡੈਸਟ ਵਿਲੇਜ ਅਵੇਟਡ ਸਾਇਲੈਂਟਲੀ ਇਨ ਦ ਡਿਸਟੈਂਸ, ਇਟਸ ਅਨਕੈਪਟ ਡਸਟੀ ਲੇਨਸ ਈਗਰ ਟੂ ਹੈਂਡ ਹਿਮ ਬੈਕ ਹਿਜ਼ ਲੋਸਟ ਚਾਈਲਡਹੁੱਡ। ਸੋ ਆਈ ਥਿੰਕ ਜਿੰਨੇ ਵੀ ਸਾਡੇ ਵਰਗੇ ਪ੍ਰਵਾਸੀ ਵਾਪਸ ਜਾਂਦੇ, ਉਹਨਾਂ ਨੂੰ ਇਹੀ ਖਿਆਲ ਆਉਂਦਾ ਹੋਏਗਾ ਜਦੋਂ ਆਪਣੇ ਕੱਚੇ ਪੱਕੇ ਘਰ ਉੱਥੇ ਪੁਰਾਣੇ ਪਿੰਡਾਂ ਵਾਲੇ ਦੇਖਦੇ ਹੋਣਗੇ ਕਿ ਉੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਸੋ ਇਹ ਥੋਟ ਨੂੰ ਲੈ ਕੇ ਮੈਂ ਇਹ 3-4 ਲਾਈਨਾਂ ਲਿਖੀਆਂ ਸੀ।
ਬਹੁਤ ਸੋਹਣਾ। ਨਹੀਂ, ਮੈਂ ਕਾਫੀ ਤੁਹਾਡੀ ਪੋਇਟਰੀ ਪੜ੍ਹੀ ਹੈ ਅਤੇ ਚੰਗਾ ਲੱਗਦਾ ਹੈ ਸਨਮ ਵੇਖ ਕੇ ਕਿ ਕਿਸ ਤਰ੍ਹਾਂ ਕੁਝ ਆਸਾਵਾਂ, ਕੁਝ ਉਮੀਦਾਂ, ਕੁਝ ਸੋਚ, ਕੁਝ ਜਜ਼ਬਾਤ ਤੁਸੀਂ ਬੜੀ ਸੋਹਣੀ ਤਰ੍ਹਾਂ ਪਿਰੋ ਕੇ ਪੇਸ਼ ਕਰਦੇ ਹੋ। ਸੋ ਉਸ ਵਾਸਤੇ ਅਤੇ ਜਿਹੜਾ ਲਿਖਦੇ ਵੀ ਹੋ, ਤੁਹਾਡੀ ਕਿਤਾਬਾਂ ਵੀ ਪਬਲਿਸ਼ ਹੋਈਆਂ ਹਨ, ਉਸ ਵਾਸਤੇ ਵੀ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਇੱਛਾਵਾਂ।
ਥੈਂਕ ਯੂ।
ਅਤੇ ਇਹ ਜਿਸ ਤਰ੍ਹਾਂ ਤੁਹਾਨੂੰ ਸ਼ੋਕੇਸ ਕੀਤਾ ਗਿਆ, ਮੇਰੇ ਖਿਆਲ ਸਾਡੇ ਸਾਰੇ ਭਾਈਚਾਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਵਿੱਚੋਂ ਕਿਸੇ ਇੱਕ ਨੂੰ ਚੁਣਿਆ ਗਿਆ ਹੈ, ਅਤੇ ਮੈਨੂੰ ਖਾਸ ਤੌਰ 'ਤੇ ਇਸ ਗੱਲ ਦੀ ਬੜੀ ਖੁਸ਼ੀ ਕਿ ਉਹ ਤੁਸੀਂ ਹੋ। ਸੋ ਜਾਂਦੇ ਜਾਂਦੇ ਕੀ ਕੁਛ ਕਹਿਣਾ ਚਾਹੋਗੇ, ਕਿਉਂਕਿ ਅੱਜ ਕੱਲ੍ਹ ਮਾਈਗ੍ਰੇਸ਼ਨ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਚੰਗੀਆਂ ਗੱਲਾਂ ਵਾਸਤੇ ਨਹੀਂ, ਪਰ ਤੁਹਾਡਾ ਆਪਣਾ ਇੱਕ ਤਜਰਬਾ ਹੈ, ਉਸ ਦੇ ਬਿਨਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ?
ਮੇਰੀ ਇੰਨੀ ਕੁ ਗੱਲ ਹੋਏਗੀ ਕਿ ਜਿਹੜੀ ਮੈਂ ਪੋਇਟਰੀ ਵੀ ਲਿਖਦਾ, ਇੱਕ ਹੋਬੀ ਆ, ਬਟ ਜਿਹੜਾ ਮੇਰਾ ਮੇਨ ਰੀਜ਼ਨ ਜਾਂ ਮੇਨ ਮਕਸਦ ਪੋਇਟਰੀ ਲਿਖਣ ਦਾ ਉਹ ਇਹ ਹੈ ਕਿ ਜੇ ਤੁਹਾਨੂੰ ਕੋਈ ਚੀਜ਼ ਤੰਗ ਕਰ ਰਹੀ ਹੈ ਨਾ ਅੰਦਰ ਹੀ ਅੰਦਰ, ਜਾਂ ਅੱਛੀ ਵੀ ਲੱਗ ਰਹੀ ਹੈ, ਜਾਂ ਕੋਈ ਚੀਜ਼ ਕਹਿਣ ਦਾ ਦਿਲ ਕਰ ਰਿਹਾ, ਤਾਂ ਉਹਨੂੰ ਕਹਿਣਾ ਚਾਹੀਦਾ ਆ। ਜ਼ਰੂਰੀ ਨਹੀਂ ਹੈ ਕਿ ਸੈਂਸੇਸ਼ਨਲਾਈਜ਼ ਕਰਨਾ ਹੈ, ਜ਼ਰੂਰੀ ਨਹੀਂ ਕਿ ਤੁਸੀਂ ਕੋਈ ਐਕਟਿਵਿਸਟ ਬਣਨਾ ਆ, ਬਟ ਹੁਣ ਇੰਨੇ ਮੀਡੀਅਮ ਨੇ, ਫੇਸਬੁੱਕ, ਇੰਟਰਨੈਟ, ਸੋਸ਼ਲ ਮੀਡੀਆ, ਸਨੈਪਚੈਟ, ਇੰਸਟਾਗ੍ਰਾਮ, ਆਲ ਦੀਜ਼ ਥਿੰਗਸ। ਐਜ਼ ਏ ਮਾਈਗ੍ਰੈਂਟ, ਜੇ ਤਾਂ ਕੋਈ ਚੰਗੀ ਗੱਲ ਹੋ ਰਹੀ ਹੈ ਸਾਡੀ ਸੋਸਾਇਟੀ 'ਚ, ਉਹਨੂੰ ਅੱਗੇ ਕਰੋ। ਜੇ ਤੁਹਾਨੂੰ ਕੋਈ ਚੰਗੀ ਗੱਲ ਨਹੀਂ ਲੱਗ ਰਹੀ ਹੈ, ਉਹਨੂੰ ਵੀ ਅੱਗੇ ਕਰੋ। ਉਸ ਤੋਂ ਪਬਲਿਸਿਟੀ ਖੱਟਣ ਦੀ ਆਸ ਨਹੀਂ ਕਰੋ, ਬਟ ਪੁੱਟ ਇਟ ਆਊਟ ਦੇਅਰ, ਐਂਡ ਆਈ ਥਿੰਕ ਜਿਹੜੀਆਂ ਚੀਜ਼ਾਂ ਲਈ ਤੁਸੀਂ ਅੰਦਰ ਇੱਕ ਸਟੈਂਡ ਕਰਦੇ ਹੋ ਆਪਣੇ ਆਪ ਦੇ ਅੰਦਰ, ਉਹਨਾਂ ਚੀਜ਼ਾਂ ਬਾਰੇ ਕਹਿਣਾ ਚਾਹੀਦਾ ਆ। ਇਹ ਕਦੀ ਨਾ ਸੋਚੋ ਕਿ ਤੁਸੀਂ ਮਾਈਗ੍ਰੈਂਟ ਹੋ ਅਤੇ ਕੋਈ ਸੈਕਿੰਡ ਕਲਾਸ ਸਿਟੀਜ਼ਨ ਹੋ ਅਤੇ ਤੁਹਾਨੂੰ ਨਹੀਂ ਕਹਿਣਾ ਪੈਣਾ ਜਾਂ ਤੁਹਾਨੂੰ ਓਪਰਚੁਨਿਟੀ ਨਹੀਂ ਆ, ਜਾਂ ਤੁਸੀਂ ਕਿਵੇਂ ਸੁਣੇ ਜਾਓਗੇ। ਜਿਹਨੇ ਸੁਣਨਾ ਹੈ ਉਹਨੇ ਸੁਣ ਹੀ ਲੈਣਾ, ਜਿਹਨੇ ਨਹੀਂ ਸੁਣਨਾ ਉਹਨੇ ਨਹੀਂ ਸੁਣਨਾ, ਬਟ ਅੱਜ ਮੈਂ ਕਹੂੰਗਾ, ਕੱਲ੍ਹ ਤੁਸੀਂ ਕਹੋਗੇ, ਕੱਲ੍ਹ ਕੋਈ ਹੋਰ ਕਹੇਗਾ, ਅਤੇ ਹੋਪਫੁਲੀ ਇਸੇ ਤਰ੍ਹਾਂ ਹੀ ਫਿਰ ਚੇਂਜ ਆਏਗੀ। ਸੋ ਕਹੋ, ਆਪਣੀਆਂ ਚੀਜ਼ਾਂ ਕਹੋ ਬਸ, ਔਰ ਕਿਸੇ ਵੀ ਮੀਡੀਅਮ 'ਚ ਕਹੋ, ਪੋਇਟਰੀ ਕਹੋ, ਲਿਖ ਕੇ ਕਹੋ, ਬੋਲ ਕੇ ਕਹੋ, ਕਿਸੇ ਤਰ੍ਹਾਂ ਵੀ ਕਹੋ, ਪਰ ਕਹੋ ਜ਼ਰੂਰ। ਪਰ ਉਹ 'ਚ ਇਹ ਨਹੀਂ ਹੈ ਕਿ ਤੁਸੀਂ ਅੱਗੇ ਕੋਈ ਇਹ ਸੋਚੋ ਕਿ ਤੁਹਾਨੂੰ ਕੋਈ ਪੋਲੀਟੀਕਲ ਪਾਰਟੀ ਲੈ ਲੇਗੀ, ਐਵੇਂ ਦੀ ਉਮੀਦ ਨਹੀਂ ਰੱਖੋ। ਬਟ ਐਜ਼ ਅ ਮਾਈਗ੍ਰੈਂਟ, ਐਜ਼ ਐਨ ਇੰਡੀਵਿਜੁਅਲ, ਐਜ਼ ਅ ਪਰਸਨ, ਤੁਹਾਨੂੰ ਹਮੇਸ਼ਾ ਜਿਹੜੀਆਂ ਗੱਲਾਂ ਲਈ ਤੁਸੀਂ ਸਟੈਂਡ ਕਰਦੇ ਹੋ, ਆਈ ਥਿੰਕ ਉਹ ਤੁਹਾਨੂੰ ਕਹਿਣੀਆਂ ਚਾਹੀਦੀਆਂ।
ਬਹੁਤ ਚੰਗਾ ਲੱਗਿਆ ਸਨਮ ਕਿ ਤੁਸੀਂ ਆ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਾਡੇ ਸਰੋਤਿਆਂ ਨਾਲ। ਮਿਹਰਬਾਨੀ ਤੇ ਅੱਗੇ ਵਾਸਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ।
ਥੈਂਕ ਯੂ, ਤੁਸੀਂ ਮੈਨੂੰ ਯਾਦ ਕੀਤਾ।
Tell us what you think. Like us on Facebook or follow us on Twitter.